ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਮਤ ਸੁਮਤ ਤੇਰੇ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ ਕਹਾਂ ਤੁਛ ਪ੍ਰਭ ਬੁੱਧ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਭੁਲੇ ਹੋ ਤੁਮ ਕਥਾ ਸੁਧਾਰੀ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਨਿਸ ਬਾਸਰ ਏਕ ਸਮਾਨ ਧਿਆਨ ਸੁਨਾਮ ਸੁਨੇ ਸੁਤ ਪਾਨ ਡਰਿਓ ਪਨ ਦਾਸ ਸੁਆਸ ਜਗਤ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਾਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਸ਼ਤਰ ਚਵਰ ਤਖਤ ਦੇ ਮਾਲਕ ਸਿੰਘਾਸਨ ਤੇ ਸੁਭਾਇਮਾਨ ਸ਼ਬਦਾ ਅਵਤਾਰ ਜ਼ਾਹਰ ਪੀਰ ਪ੍ਰਤਪ ਗੁਰੂ ਸ਼ਬਦ ਗੁਰੂ ਜਗਤ ਗੁਰੂ ਜੁਗੋ ਜੁਗ ਅਕਾਲ ਗੁਰੂ ਗੁਰ ਕੀ ਮਹਿਮਾ ਕਿਆ ਕਹਾਂ ਗੁਰ ਵਿਵੇਕ ਸਤ ਸਨ ਉਹ ਆਦਿ ਜੁਗਾਦੀ ਜੁਗਾਂ ਯੁਗ ਪੂਰਾ ਪਰਮੇਸ਼ਰ ਪੂਰੇ ਪਰਮੇਸ਼ਵਰ ਸਰੂਪ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ ਵਿੱਚ ਬੜੇ ਅਦਬ ਨਾਲ ਬੜੀ ਸ਼ਰਧਾ ਪਿਆਰ ਸਿਦਕ ਤੇ ਭਰੋਸੇ ਨਾਲ ਗੁਰੂ ਚਰਨਾਂ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੇ ਪਾਵਨ ਉਪਦੇਸ਼ ਗੁਰੂ ਕੇ ਸ਼ਬਦ ਕੀਰਤਨ ਸਰੂਪ ਵਿੱਚ ਸ਼ਰਵਣ ਕਰਕੇ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਦੀ ਲਾਲਸਾ ਲੈ ਕੇ ਗੁਰੂ ਚਰਨਾਂ ਵਿੱਚ ਜੁੜ ਬੈਠੇ ਸਮੂਹ ਗੁਰੂ ਸਵਾਰਿਆਂ ਨੂੰ ਬੜੇ ਹੀ ਅਦਬ ਨਾਲ ਹੱਥ ਜੋੜ ਕੇ ਨਿਮਰਤਾ ਸਹਿਤ ਪ੍ਰੇਮ ਪੂਰਵਕ ਗੁਰਫਤਿਹ ਦੀ ਸਾਂਝ ਲਈ ਅਰਜ ਹੈ ਜੀ। ਸਾਰੇ ਕਰੋ ਕਿਰਪਾ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਤੇ ਦੀ ਮਹਾਨ ਰਹਿਮਤ ਨਾਲ ਮਨੁੱਖ ਜਨਮ ਮਿਲਦਾ ਹੈ, ਉਸ ਦੀ ਹੋਰ ਕਿਰਪਾ ਦ੍ਰਿਸ਼ਟੀ ਹੋ ਜਾਏ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗ ਪ੍ਰਾਪਤ ਹੁੰਦਾ, ਉਸ ਦੀ ਹੋਰ ਰਹਿਮਤ ਹੋ ਜਾਏ, ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗ ਵਿੱਚੋਂ ਜ਼ਿੰਦਗੀ ਜੀਣ ਦਾ ਰਾਹ ਧਰਮ ਨਾਮ ਸਿਮਰਨ ਝੋਲੀ ਵਿੱਚ ਪੈਂਦਾ, ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣੇ। ਗੁਰੂ ਚਰਨਾਂ ਵਿੱਚ ਆਪ ਸੰਗਤਾਂ ਨੇ ਪੂਜਨਾ ਕੀਤਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗ ਵਿੱਚ ਬੈਠ ਕੇ, ਜੋ ਕਿ 6 ਰੁੱਤਾਂ ਨਾਲ ਸੰਬੰਧਿਤ ਮੈਂ ਕੱਲ ਤੋਂ ਲੜੀਵਾਰ ਵਿਚਾਰ ਆਪ ਸੰਗਤਾਂ ਨਾਲ ਆਰੰਭ ਕੀਤੀ। ਅੱਜ ਜੋ ਕਿ ਪਹਿਲੀ ਰੁੱਤ ਬਸੰਤ ਰੁੱਤ ਗੁਰਬਾਣੀ ਵਿੱਚ ਕਥਨ ਕੀਤੀ ਗਈ ਹੈ, ਉਸ ਨਾਲ ਸੰਬੰਧਿਤ ਸ਼ਬਦ ਤੇ ਬਸੰਤ ਕੀ ਹੈ ਜ਼ਿੰਦਗੀ ਵਿੱਚ ਦੀਆਂ ਵਿਚਾਰਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰ ਸ਼ਬਦ ਵਿੱਚੋਂ ਸ਼ਰਵਣ ਕਰ ਸਕੀਏ। ਗੁਰੂ ਕਿਰਪਾ ਕਰਨ, ਸਮਰੱਥ ਬਖਸ਼ਣ, ਕੁਛ ਕਥਨ ਕੀਤਾ ਜਾ ਸਕੇ, ਕੁਛ ਸ਼ਰਵਣ ਕੀਤਾ ਜਾ ਸਕੇ। ਆਓ ਕਥਨ ਤੇ ਸ਼ਰਵਣ ਕਰਨ ਤੋਂ ਪਹਿਲਾਂ ਸਾਰੇ ਬੜੇ ਪਿਆਰ ਤੇ ਸਤਿਕਾਰ ਨਾਲ ਇੱਕ ਵਾਰੀ ਆਖੋ ਜੀ, ਸਤਨਾਮ ਸ਼੍ਰੀ ਵਾਹਿ ਗੁਰੂ। ਇੱਕ ਵਾਰੀ ਫਿਰ ਆਖੋ, ਸਤਨਾਮ ਸ਼੍ਰੀ ਵਾਹਿ ਗੁਰੂ।
ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਉਦਮ ਅਗਮ ਅਗੋਚਰ ਚਰਨ ਕਮਲ ਨਮਸਕਾਰ ਕਥਨੀ ਸਾ ਤੁਧ ਭਾਵ ਸੀ ਨਾਨਕ ਨਾਮ ਆਧਾਰ।
ਉਦਮ ਅਗਮ ਅਗੋਚਰ ਚਰਨ ਕਮਲ ਨਮਸਕਾਰ। ਵਾਹਿਗੁਰੂ ਜੀ ਦੇ ਚਰਨ ਕਮਲਾਂ ਵਿੱਚ ਨਮਸਕਾਰ ਕਰਨੀ ਇਹ ਮਨੁੱਖ ਜ਼ਿੰਦਗੀ ਦੇ ਉੱਦਮ ਦਾ ਸਭ ਤੋਂ ਪਹਿਲਾ ਕਦਮ ਹੈ। ਆਮ ਉੱਦਮ ਦੀ ਗੱਲ ਅਸੀਂ ਕਰਦੇ ਹਾਂ, ਉੱਦਮ ਕਰਨਾ ਚਾਹੀਦਾ ਹੈ। ਉੱਦਮ ਹਜ਼ੂਰ ਕਹਿੰਦੇ ਨੇ ਉਹ ਉੱਦਮ ਹੈ ਜਿੱਥੇ ਅਗਾਮ ਤੇ ਅਗੋਚਰ ਪਰਮਾਤਮਾ ਦੇ ਚਰਨ ਕਮਲਾਂ ਵਿੱਚ ਨਮਸਕਾਰ ਹੋਵੇ। ਉੱਦਮ ਤੇ ਦੁਨੀਆਂ ਵੀ ਕਰਦੀ ਹੈ, ਦੁਨੀਆਂ ਦੇ ਉੱਦਮ ਨਾਲ ਮਨੁੱਖ ਦੇ ਪੱਲੇ ਵਿੱਚ ਧਨ ਪੈਂਦਾ ਹੈ। ਮੈਚ ਕਰਾਂ, ਧਰਮ ਦੇ ਮਾਲਕ ਦੇ ਉੱਦਮ ਦੇ ਨਾਲ ਮਨੁੱਖ ਦੇ ਪੱਲੇ ਵਿੱਚ ਧਰਮ ਪੈਂਦਾ ਹੈ। ਧਨ ਤੇ ਧਰਮ ਵਿੱਚ ਇਤਨਾ ਹੀ ਅੰਤਰ ਹੈ, ਇੱਕ ਸੰਸਾਰਿਕ ਜੀਵਨ ਦਾ ਸੰਬੰਧ ਰੱਖਦਾ ਹੈ, ਇੱਕ ਧਾਰਮਿਕ ਜੀਵਨ ਦਾ ਸੰਬੰਧ ਰੱਖਦਾ ਹੈ। ਦੁਨੀਆਂ ਦੇ ਉੱਦਮ ਕੀਤਿਆਂ ਮਨੁੱਖ ਨੇ ਧਨ ਕਮਾਇਆ ਹੈ, ਮੈਚ ਕਰਾਂ ਧਰਮ ਦੇ ਉੱਦਮ ਕਰਨ ਦੇ ਨਾਲ ਮਨੁੱਖ ਨੇ ਪਰਮਾਤਮਾ ਦਾ ਮਿਲਨ ਕੀਤਾ ਹੈ। ਉਹ ਅਗੰਮ ਪਰਮਾਤਮਾ ਹੈ, ਉਹ ਅਗੋਚਰ ਪਰਮਾਤਮਾ ਹੈ, ਅੱਖਾਂ ਨਾਲ ਨਹੀਂ ਦੇਖਿਆ ਜਾਂਦਾ। ਉਸ ਪਰਮਾਤਮਾ ਨੂੰ ਜਿੱਥੇ ਸਾਡੇ ਮਨ ਤੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ, ਹਜ਼ੂਰ ਕਹਿੰਦੇ ਨੇ ਐਸੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨ ਕਮਲਾਂ ਵਿੱਚ ਜਦੋਂ ਨਮਸਕਾਰ ਸਿੱਖ ਕਰਦਾ ਹੈ, ਉਸ ਦੀ ਜ਼ਿੰਦਗੀ ਦੇ ਇਹ ਉੱਦਮ ਦਾ ਸਭ ਤੋਂ ਪਹਿਲਾ ਕਦਮ ਉਸ ਨੂੰ ਪਰਮਾਤਮਾ ਤੱਕ ਪਹੁੰਚਾਉਣ ਵਿੱਚ ਸਹਾਇਕ ਬਣਦਾ ਹੈ। ਤੋ ਐਸਾ ਉੱਦਮ ਜੋ ਅਗੰਮ ਅਗੋਚਰ ਪਰਮਾਤਮਾ ਦੇ ਚਰਨ ਕਮਲਾਂ ਵਿੱਚ ਨਮਸਕਾਰ ਕਰਨੀ ਜੀ।
ਕਥਨੀ ਸਾ ਤੁਧ ਭਾਵ ਸੀ ਨਾਨਕ ਨਾਮ ਆਧਾਰ।
ਉੱਦਮ ਹੈ ਕਿ ਉਸਦੇ ਚਰਨ ਕਮਲਾਂ ਵਿੱਚ ਨਮਸਕਾਰ ਕੀਤੀ, ਤੇ ਹਜ਼ੂਰ ਕਹਿੰਦੇ ਨੇ ਕਥਨੀ ਉਹ ਕਥਨੀ ਹੈ ਜਿਸ ਦੇ ਨਾਲ ਮਨੁੱਖ ਦੇ ਅੰਦਰ ਪਰਮਾਤਮਾ ਦੇ ਨਾਮ ਸਿਮਰਨ ਦੀ ਗੱਲ ਪੈਦਾ ਹੋ ਸਕੇ, ਉਹ ਬੋਲਿਆ ਜੋ ਰੱਬ ਨੂੰ ਪ੍ਰਵਾਨ ਹੋ ਸਕੇ। ਕਥਨੀ ਸਾ ਤੁਧ ਭਾਵ ਸੀ, ਰੱਬ ਜੀ ਨੂੰ ਮਿੱਠੇ ਬੋਲ ਬੜੇ ਪ੍ਰਵਾਨ ਲੱਗਦੇ ਨੇ, ਧਿਆਨ ਚ ਰੱਖਿਓ, ਕਿਉਂਕਿ ਉਹ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਉਸ ਪਰਮੇਸ਼ਵਰ ਜੀ ਨੂੰ ਮੈਂ ਅਰਜ ਕਰਾਂ, ਮਿੱਠੇ ਬੋਲ ਬਹੁਤ ਪ੍ਰਵਾਨ ਨੇ, ਪਰਮਾਤਮਾ ਨੂੰ ਸੱਚ ਬੋਲਿਆ ਬੜਾ ਪ੍ਰਵਾਨ ਹੈ, ਪਰਮਾਤਮਾ ਨੂੰ ਨਾਮ ਸਿਮਰਨ ਕੀਤਾ ਰਸਨਾ ਦਾ ਉਹ ਬੜਾ ਪ੍ਰਵਾਨ ਹੈ। ਤੇ ਕਥਨੀ ਸਾ ਤੁਧ ਭਾਵ ਸੀ, ਉਹ ਕਥਨੀ ਕਥਨੀ ਹੈ ਜੋ ਉਸ ਵਾਹਿਗੁਰੂ ਜੀ ਨੂੰ ਚੰਗੀ ਲੱਗਦੀ ਹੋਵੇ, ਜੋ ਉਸ ਨੂੰ ਪ੍ਰਵਾਨ ਹੋਵੇ। ਹਜ਼ੂਰ ਕਹਿੰਦੇ ਨੇ ਉਸ ਵਿੱਚੋਂ ਇੱਕ ਕਥਨੀ ਹੈ ਨਾਮ ਸਿਮਰਨ, ਤੇ ਜਿਨ੍ਹਾਂ ਕੋਲ ਨਾਮ ਸਿਮਰਨ ਦੀ ਗੱਲ ਜ਼ੁਬਾਨ ਰਾਹੀਂ ਪ੍ਰਗਟ ਹੁੰਦੀ ਹੈ, ਹਜ਼ੂਰ ਕਹਿੰਦੇ ਨੇ ਇਹ ਇੱਕ ਆਧਾਰ ਹੈ, ਇੱਕ ਜ਼ਿੰਦਗੀ ਦਾ ਆਸਰ ਹੈ। ਜਿਵੇਂ ਸਰੀਰ ਨੂੰ ਭੋਜਨ ਮਿਲੇ ਤੇ ਸਰੀਰ ਤੰਦਰੁਸਤ ਰਹਿੰਦਾ, ਮੈਂ ਅਰਜ਼ ਕਰਾਂ ਮਨ ਨੂੰ ਨਾਮ ਦਾ ਭੋਜਨ ਮਿਲੇ ਤੇ ਮਨੁੱਖ ਦੀ ਜ਼ਿੰਦਗੀ ਅਧਿਆਤਮਕ ਪੱਖ ਤੇ ਵੀ ਇੱਕ ਆਸਰੇ ਸਹਿਤ ਬਤੀਤ ਹੁੰਦੀ ਹੈ। ਅੱਜ ਸਾਨੂੰ ਪਾਣੀ ਦੀ ਜ਼ਰੂਰਤ ਹੈ, ਪਾਣੀ ਪੀਂਦੇ ਹਾਂ। ਅੱਜ ਸਾਨੂੰ ਰੋਟੀ ਦੀ ਜ਼ਰੂਰਤ ਹੈ, ਅਸੀਂ ਰੋਟੀ ਖਾਂਦੇ ਹਾਂ। ਅੱਜ ਸਾਨੂੰ ਸੰਸਾਰ ਦੇ ਵਿੱਚ ਜੋ ਅਨੁਕੂਲ ਵਾਤਾਵਰਨ ਦੀ ਜ਼ਰੂਰਤ ਹੈ ਉਹ ਪ੍ਰਾਪਤ ਕਰਦੇ ਹਾਂ ਕਿ ਜ਼ਿੰਦਗੀ ਸੋਹਣੀ ਬੀਤਦੀ ਰਹੇ। ਸਤਿਗੁਰੂ ਕਹਿੰਦੇ ਨੇ ਤੇਰੀ ਜ਼ਿੰਦਗੀ ਦਾ ਇੱਕ ਆਧਾਰ ਹੈ ਕਿ ਤੇਰੇ ਕੋਲ ਨਾਮ ਸਿਮਰਨ ਦੀ ਗੱਲ ਹੋਵੇ। ਜਿਨ੍ਹਾਂ ਕੋਲ ਨਾਮ ਸਿਮਰਨ ਹੈ ਸੱਚ ਕਰਕੇ ਜਾਣਿਓ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਜ਼ਿੰਦਗੀ ਦਾ ਹਰ ਕਦਮ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਜ਼ਿੰਦਗੀ ਸੋਹਣੀ ਬਤੀਤ ਕਰਨ ਵਾਲਾ ਬਣ ਜਾਂਦਾ ਹੈ। ਮੈਂ ਕਈ ਵਾਰੀ ਤੱਕਦਾ ਕਿ ਸੰਸਾਰ ਵਿੱਚ ਬਾਕੀ ਤੇ ਅਸੀਂ ਆਧਾਰ ਬਹੁਤ ਬਣਾਏ ਨੇ। ਪਰਿਵਾਰ ਦਾ ਆਧਾਰ ਹੈ, ਮਿੱਤਰਾਂ ਦਾ ਆਧਾਰ ਹੈ, ਰਹਿਣ ਵਾਸਤੇ ਘਰ ਦਾ ਆਧਾਰ ਹੈ, ਸਰੀਰ ਵਾਸਤੇ ਭੋਜਨ ਦਾ ਆਧਾਰ ਹੈ, ਬਾਕੀ ਤੇ ਸਾਰੇ ਆਸਰੇ ਦੁਨਿਆਵੀ ਮਨੁੱਖਾਂ ਕੋਲ ਨੇ। ਮੈਂ ਅਰਜ਼ ਕਰਾਂ ਧਰਮ ਦੀ ਦੁਨੀਆਂ ਤੇ ਚੱਲਣ ਵਾਲੇ ਮਨੁੱਖਾਂ ਕੋਲ ਦੁਨਿਆਵੀ ਆਸਰਿਆਂ ਦੇ ਨਾਲ ਨਾਲ ਨਾਮ ਦਾ ਵੀ ਆਸਰਾ ਹੈ। ਕਦੀ ਚੰਦ ਮਿੰਟ ਅੰਮ੍ਰਿਤ ਵੇਲੇ ਸਿਮਰਨ ਕਰਕੇ, ਅਰਦਾਸ ਕਰਕੇ ਸਾਰਾ ਦਿਨ ਬਤੀਤ ਕਰਕੇ ਦੇਖਣਾ ਕਿਵੇਂ ਨਾਮ ਦੇ ਆਸਰੇ ਦਿਨ ਸੁੱਖਾਂ ਵਾਲਾ ਬੀਤਦਾ ਹੈ। ਕਿਤੇ ਸ਼ਾਮ ਦੇ ਸਮੇਂ ਫਿਰ ਨਾਮ ਸਿਮਰਨ ਕਰਕੇ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਰਾਤ ਬਤੀਤ ਕਰਨਾ, ਦੇਖਣਾ ਨਾਮ ਦੇ ਆਸਰੇ ਕਿਵੇਂ ਜ਼ਿੰਦਗੀ ਰਾਤ ਵਾਲੀ ਸੁਖਦਾਇਕ ਬਣ ਜਾਂਦੀ ਹੈ। ਹਜ਼ੂਰ ਕਹਿੰਦੇ ਨੇ ਉਹ ਕਥਨੀ ਪ੍ਰਵਾਨ ਹੈ ਵਾਹਿਗੁਰੂ ਜੀ ਨੂੰ ਜਿਸ ਕਥਨੀ ਵਿੱਚ ਨਾਮ ਸਿਮਰਨ ਤੇ ਸੱਚ ਦੀ ਗੱਲ ਹੋਵੇ। ਜਿੱਥੇ ਰੱਬ ਨੂੰ ਉਹ ਪ੍ਰਵਾਨ ਹੈ ਸਾਡੀ ਜ਼ਿੰਦਗੀ ਦਾ ਵੀ ਉਹ ਆਧਾਰ ਬਣ ਜਾਂਦਾ ਹੈ ਜੀ।
ਸੰਤ ਸਰਨ ਸਾਜਨ ਪਰੋ ਸਵਾਮੀ ਸਿਮਰ ਅਨੰਤ।
ਐ ਸਾਜਨ, ਐ ਮਿੱਤਰ, ਤੁਸੀਂ ਸੰਤ ਸ਼ਰਨ ਵਿੱਚ ਰਹਿਣਾ ਤੇ ਸਾਡੇ ਵਾਸਤੇ ਮਹਾਨ ਸ਼੍ਰੋਮਣੀ। ਅੱਜ ਦੇ ਯੁੱਗ ਵਿੱਚ ਜੇ ਕੋਈ ਸੰਤ ਨੇ ਤੇ ਸਾਡੇ ਸਮਕਸ਼ ਮੌਜੂਦ, ਜਿੱਥੇ ਦਸ ਗੁਰੂ ਸਾਹਿਬਾਨ ਦੀ ਪਾਵਨ ਜੋਤ, ਜਿੱਥੇ 30 ਸੰਤ ਭਗਤ ਤੇ ਸੂਫੀ ਫਕੀਰ, ਐਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੇ ਸ਼ਰਨ ਵਿੱਚ ਆ ਜਾਂਦੇ ਨੇ, ਉਸ ਨਾਲ ਉਸਨੂੰ ਉਸ ਸਵਾਮੀ ਦੇ ਸਿਮਰਨ ਵਾਲੀ ਗੱਲ ਅੰਦਰ ਪ੍ਰਾਪਤ ਹੋ ਜਾਂਦੀ ਹੈ। ਇੱਥੇ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਕਿ ਸਮੁੱਚੇ ਸੰਸਾਰ ਵਿੱਚ ਨਾਮ ਸਿਮਰਨ ਨਾਲ ਸਾਨੂੰ ਪੈ ਜੋੜਦੇ ਨੇ। ਸੰਤ ਸਰਨ ਸਾਜਨ ਪਰੋ, ਮੈਂ ਇੱਕ ਅਰਜ਼ ਕਰਨ ਲੱਗਾ, ਜਰਾ ਧਿਆਨ ਚ ਰੱਖਿਓ। ਅੱਜ ਵੀ ਕੋਈ ਬੰਦਗੀ ਸਿਮਰਨ ਕਰਨ ਵਾਲੇ ਸੰਸਾਰ ਤੇ ਐਸੇ ਮਹਾਂਪੁਰਖ ਮਿਲਦੇ ਨੇ, ਪਰ ਉਹਨਾਂ ਮਹਾਂਪੁਰਖਾਂ ਨੂੰ ਮਹਾਂਪੁਰਖਾਂ ਦੀ ਅਵਸਥਾ ਕਿੱਥੋਂ ਮਿਲੀ? ਕਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੜ੍ਹ ਕੇ ਦੇਖਿਓ ਕਿ ਗੁਰੂ ਦੀ ਬਖਸ਼ਿਸ਼ ਮਹਿਰਾਮਤ ਐਸੀ ਹੈ ਕਿ ਜਿੱਥੇ ਗੁਰੂ ਕਿਰਪਾ ਦ੍ਰਿਸ਼ਟੀ ਕਰਦੇ ਨੇ ਉੱਥੇ ਸੰਤ ਬਣਾ ਕੇ ਤੇ ਰੱਖਦੇ ਨੇ। ਜਿਸ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ, ਉਸ ਦੀ ਜ਼ਿੰਦਗੀ ਆਮ ਮਨੁੱਖ ਵਾਲੀ ਨਾ ਰਹਿ ਜਾਏ। ਗੁਰੂ ਦੀ ਬਖਸ਼ਿਸ਼ ਮਹਿਰਾਮਤ ਨਾਲ ਇਹ ਸੰਤ ਬਣਾ ਕੇ ਰੱਖ ਦੇਵੇ, ਤੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਸੇ ਨੂੰ ਮਹਾਂਪੁਰਖ ਬਣਾ ਦੇਣ, ਕਿਸੇ ਨੂੰ ਸੰਤ ਬਣਾ ਦੇਣ, ਕਿਸੇ ਦੀ ਜ਼ਿੰਦਗੀ ਵਿੱਚ ਨਾਮ ਸਿਮਰਨ ਦੀ ਮਹਿਮਾ ਭਰ ਦੇਣ, ਐਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਣਾ ਤੇ ਸ਼ਰਨ ਵਿੱਚ ਆ ਕੇ ਅਨੰਤ ਪਰਮਾਤਮਾ ਦੇ ਸਿਮਰਨ ਵਿੱਚ ਜਾਮਣਾ ਜੀ।
ਸੁੱਕੇ ਤੇ ਹਰਿਆ ਥੀਆ ਨਾਨਕ ਜਪ ਭਗਵੰਤ।
ਸੁੱਕੀ ਜ਼ਿੰਦਗੀ ਤੋਂ ਗੁਰੂ ਦਾ ਸਿਮਰਨ, ਗੁਰੂ ਦਾ ਨਾਮ, ਗੁਰੂ ਦੀ ਬਖਸ਼ਿਸ਼ ਮਨੁੱਖ ਦੀ ਜ਼ਿੰਦਗੀ ਵਿੱਚ, ਹਜ਼ੂਰ ਕਹਿੰਦੇ ਨੇ, ਇਸ ਨੂੰ ਹਰਿਆ ਭਰਿਆ ਕਰ ਦਿੰਦੀ ਹੈ। ਕਦੀ ਤੁਸੀਂ ਬਾਹਰ ਧਰਤੀ ਤੇ ਲੱਗੇ ਦਰਖਤ ਦੇਖਿਓ, ਕਈ ਦਰਖਤ ਐਸੇ ਨੇ ਜਿਨ੍ਹਾਂ ਦੀ ਜੜ ਸੁੱਕ ਜਾਂਦੀ ਹੈ, ਲੱਗੇ ਧਰਤੀ ਤੇ ਨੇ, ਕੋਈ ਸਿਉਂਕ ਪੈ ਗਈ, ਦਰਖਤ ਦੀ ਉਮਰ ਪੁੱਗ ਗਈ, ਧਰਤੀ ਨਾਲੋਂ ਉਹਨਾਂ ਨੂੰ ਰਸ ਲੈਣ ਵਾਲੀ ਗੱਲ ਅੰਦਰੋਂ ਮੁੱਕ ਗਈ। ਉਹ ਦਰਖਤ ਬੜੇ ਹਰੇ ਭਰੇ ਨਜ਼ਰ ਨਹੀਂ ਆਵਣਗੇ, ਉਹਨਾਂ ਦਰਖਤਾਂ ਦੀਆਂ ਟਾਹਣੀਆਂ ਸੁੱਕ ਜਾਵਣਗੀਆਂ। ਤੇ ਹਜ਼ੂਰ ਇੱਕ ਗੱਲ ਬਾਣੀ ਵਿੱਚ ਸਮਝਾਉਂਦੇ ਨੇ ਕਿ ਜੇ ਬਾਹਰ ਦੇ ਦਰਖਤ ਸੁੱਕ ਜਾਵਣ ਤੇ ਭਾਵੇਂ ਕਿੰਨੀ ਵਾਰੀ ਬਸੰਤ ਉਹਨਾਂ ਤੋਂ ਗੁਜਰੇ, ਕਦੀ ਹਰਿਆਵਲ ਨਹੀਂ ਆਉਂਦੀ, ਪਰ ਜ਼ਿੰਦਗੀ ਸੁੱਕ ਜਾਵੇ ਅਗਰ ਨਾਮ ਸਿਮਰਨ ਦੀ ਬਸੰਤ ਵਿੱਚ ਕੋਈ ਚਲਾ ਜਾਏ ਤੇ ਜ਼ਿੰਦਗੀ ਵਿੱਚ ਖੇੜਾ ਤੇ ਹਰਿਆਵਲ ਆ ਸਕਦੀ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ, ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ, ਕਰਮ ਲਿਖੰਤੈ ਪਾਈਐ ਇਹ ਰੁੱਤ ਸੁਹਾਈ, ਵਨ ਤ੍ਰਿਣ ਤ੍ਰੈ ਭਵਨ ਮੌਲਿਆ ਅੰਮ੍ਰਿਤ ਫਲ ਪਾਈ, ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ, ਨਾਨਕ ਸਿਮਰੈ ਏਕ ਨਾਮ फिर बहुण ना ताए तू एक सिमरन की अवस्था विच चला जा। हजूर कहिंदे ने तेरी जिंदगी विच खरियावल, तेरी जिंदगी विच खेड़ा, तेरी जिंदगी विच ऐसी आनंददायक अवस्था बन जाएगी कि जिन्हां ने वाहिगुरु जी का सिमरन किया उन्हां दी जिंदगी विच सुखा जीवन हरिया हो गया। क्योंकि सूके हरे किए खेण माहे अमृत दृष्ट संच जीवाए काते कष्ट पूरे गुरुदेव। तू गुरु दी शरण विच आके बैठ जे जिंदगी विच किते दुख किते जिंदगी दा खेड़ा मुक गया होवे ते हजूर कहंदे ने सतगुरु पाल भर दे विच सुके जीवन नू मुड़ हरिया कर सकदे ने। उस वाहिगुरु दे सिमरन करन नाल जिंदगी खेड़े वाली बन जांदी है जी।
संत रुत सरस बसंत महा चेत विसाख सुख मास जियो।
दो श्लोक पहला उच्चारण कीते ने हुण छंत दा आरंभ करदे आ। हजूर बसंत दी गल पे करदे ने। मैं कल अर्ज कीती सी बसंत दा पहला संबंध है रुत दे नाल, जो दो महीनियां दी रुत है। कुल 12 महीने दियां 6 रुतां ने, बसंत रुत, दूसरी ग्रीष्म रुत, तीसरी वर्षा रुत, चौथी सर्द रुत, पंजवीं सिसियर रुत अते छेवीं हेमकर रुत है। 6 रुतां ने दो दो महीने दियां। तो जिवें माघ दे महीने तो लैके होले महले तक बसंत राग गावन दी हदायत अते मर्यादा बनी हुई है सचखंड श्री हरिमंदर साहिब जी विखे, अज यह बसंत का समा चल रहा है। चूंकि माघ महीने तो लैके यह बसंत की आरंभता हुई हुई है, तो बसंत का एक संबंध है दो महीने नाल गुजरन वाली रुत दे नाल। बसंत का दूसरा संबंध है बसंत राग दे नाल, जो गुरु ग्रंथ साहिब जी महाराज विच बसंत राग उचारण करके बसंत की गल की गई है। बसंत का तीसरा संबंध है किसी के हिरदे दे नाल, चूंकि जिन्हां दे हिरदे विच बसंत आ जांदी है उन्हां दा अंदरला आपा सुक्का नहीं रह जांदा, अंदर हिरदे विच खेड़ा खिड़ाओ आ जांदा है। बसंत दा चौथा संबंध है किसे कामनी नाल, नानक तिन्ना बसंत है जिन घर वसिया कंत, जिनके कंत दिसापुरी से एनस फिरे जलंत। ये गल ते सच है, जे होवे रुत बसंत दी ते पति घर ना होवे ते हजूर कहंदे ने फिर बसंत रुत विच भी उस वास्ते पत झाड़ी होवेगी। ते जे घर कंत है ते भावे पत झाड़ी रुत ही क्यों ना होवे उन्हां वास्ते उन्हां कामनियां वास्ते हिरदा पति दे मिलन विच एक बसंत वाला खिड़ाओ वाला बन जांदा है। ते बसंत दा पंजवां संबंध है अकाल पुरख वाहिगुरु जी नाल, चूंकि तिस बसंत जिस प्रभ कृपाल, क्योंकि ओ वाहिगुरु आप बसंत जगत सब वारी नानक पूरा भाग भगत निराली। ओ वाहिगुरु आप बसंत है, ध्यान च रखियो। जिवें रुत बसंत आवे ते पौधे हरियावल विच चले जांदे ने, हिरदे विच वाहिगुरु आए ते ओ हिरदे हरियावल विच चले जांदे ने। जदों बाहर दी बसंत रुत वाल चात मार के देखते हैं तो बड़े सुंदर बोल लिखे ने एक अदीब दे, कहिंदा मैं बाहर चात मारी ते फुल्लां दी पिटारी पीले पोषणी शिंगारी के छलेडो जेही नारी केड़ी चंचल कुमारी है पहला की पावे कला सुतियां जगावे पई चित होया चित चढ़ी अखां नूं खुमारी है रुख बूटे फुल फल पत पुत पशु पंछी मोही सृष्ट सारी बाल विरत नर नारी है धक्का मार आखिया सुगंध भिन्नी पौन अगो हद जाओ लोको ए बसंत दी सवारी है। जदों बसंत आउंदी है सारे दरखत हरे भरे नवे पत्ते लैके नवे फुल लैके ते खुशबू भरिया वातावरण चार चफेरे मौसम दा बन जांदा है। इत्थे मैं एक अर्ज करन लगा माहा माह मुबारखी चढ़िया सदा बसंत पर फर चित समाल सोए सदा सदा गोबिंद भोलिया हों मैं सुरत विसार हों मैं मार विचार मन गुण विच गुण लै सार ਕਰਮ ਪੇਡ ਸਾਖਾ ਹਰੀ ਧਰਮ ਫੁੱਲ ਫਲ ਗਿਆਨ ਪਦ ਪ੍ਰਾਪਤ ਛਾਮ ਗਣੀ ਚੂਕਾ ਮਨ ਅਭਿਮਾਨ ਅੱਖੀ ਕੁਦਰਤ ਕੰਨੀ ਬਾਣੀ ਮੁਖ ਅੱਖਣ ਸਚ ਨਾਮ ਪਦ ਕਾ ਧਨ ਪੂਰਾ ਹੋਵਾ ਲਾਗਾ ਸਹਿਜ ਧਿਆਨ ਨਦਰੀ ਕਰਮ ਕਮਾਉਂਦਾ ਵੇਖੋ ਕਰਮ ਕਮਾਏ ਨਾਨਕ ਹਰੇ ਨਾ ਸੂਕਹੀ ਜੇ ਗੁਰਮੁਖ ਰਹੇ ਸਮਾਏ। ਬਸੰਤ ਰਾਗ ਦਾ ਪਹਿਲਾ ਸ਼ਬਦ ਹੈ। ਮਹਾ ਮਾਹ ਮਹੀਨਿਆਂ ਵਿੱਚੋਂ ਮਹੀਨਾ, ਮੁਬਾਰਕ ਹੀ ਮੁਬਾਰਕ ਹੋਵੇ, ਵਧਾਈ ਹੋਵੇ। ਗੁਰੂ ਨਾਨਕ ਪਾਤਸ਼ਾਹ ਜੀ ਇਹ ਕਿਸ ਗੱਲ ਦੀ, ਮਹੀਨਿਆਂ ਵਿੱਚੋਂ ਕਿਹੜੇ ਮਹੀਨੇ ਦੀ ਵਧਾਈ ਦੀ ਗੱਲ ਕਰਦੇ ਹੋ? ਤੇ ਹਜ਼ੂਰ ਕਹਿੰਦੇ ਨੇ ਮਾਹਾ ਮਾਹ ਮੁਬਾਰਕੀ ਚੜਿਆ ਸਦਾ ਬਸੰਤ। ਬਾਹਰ ਦੀ ਬਸੰਤ ਸਦਾ ਬਸੰਤ ਨਹੀਂ ਹੁੰਦੀ, ਸਿਰਫ ਦੋ ਮਹੀਨੇ ਦੀ, ਪਰ ਜਿਸ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਪ੍ਰਗਟ ਹੋ ਜਾਣ ਸਦਾ ਲਈ ਬਸੰਤ ਬਣ ਜਾਂਦੀ ਹੈ। ਉਹ ਮੁਬਾਰਕ ਹੋਵੇ ਹਿਰਦਾ, ਉਹ ਵਧਾਈ ਦਾ ਪਾਤਰ ਹੈ ਹਿਰਦਾ, ਜਿਸ ਹਿਰਦੇ ਵਿੱਚ ਬਸੰਤ ਚੜ ਜਾਂਦੀ ਹੈ। ਮੈਂ ਇੱਥੇ ਇੱਕ ਅਰਜ਼ ਕਰ ਦੇਵਾਂ, ਬਾਹਰ ਬਸੰਤ ਆਵੇ ਸਿਰਫ ਤੇ ਸਿਰਫ ਪੱਤ ਝੜ ਦੇ ਅਸਰ ਹੇਠ ਜਿਹੜੇ ਬੂਟੇ ਆਉਂਦੇ ਨੇ ਤਿੰਨਾਂ ਤੇ ਬਸੰਤ ਦਾ ਅਸਰ ਹੈ। ਜਿਹੜੇ ਬਾਰਾਂ ਮਾਸੀ ਬੂਟੇ ਨੇ ਨਾ, ਤਿੰਨਾਂ ਤੇ ਬਸੰਤ ਦਾ ਕੋਈ ਅਸਰ ਨਹੀਂ ਹੈ। ਅੰਬ ਵਰਗੇ ਬੂਟਿਆਂ ਤੇ ਬਸੰਤ ਦਾ ਕੋਈ ਅਸਰ ਨਹੀਂ, ਕਿਉਂਕਿ ਉਹ 12 ਮਹੀਨੇ ਹੀ ਕੁਛ ਪੱਤੇ ਝੜ ਗਏ, ਕੁਛ ਨਵੇਂ ਆ ਗਏ, ਕੁਛ ਝੜ ਗਏ, ਕੁਛ ਨਵੇਂ ਆ ਗਏ। ਪਰ ਜਿਨ੍ਹਾਂ ਬੂਟਿਆਂ ਤੇ ਪੱਤ ਝੜ ਆਉਂਦੀ ਹੈ, ਤਿੰਨਾਂ ਬੂਟਿਆਂ ਤੇ ਬਸੰਤ ਦਾ ਅਸਰ ਹੈ। ਜਿਨ੍ਹਾਂ ਦੀ ਜ਼ਿੰਦਗੀ ਵਿੱਚ ਔਗਣ ਤੇ ਵਿਕਾਰਾਂ ਦੀ ਪੱਤ ਝੜ ਆਉਂਦੀ ਹੈ, ਔਗਣ ਵਿਕਾਰ ਝੜ ਜਾਂਦੇ ਨੇ, ਉਹ ਗੁਰੂ ਕਾ ਸ਼ਬਦ ਸੁਣਦੇ ਨੇ ਤੇ ਹਿਰਦਾ ਖੜਾਓ ਵਿੱਚ ਭਰ ਜਾਂਦਾ ਹੈ। ਹਜ਼ੂਰ ਇੱਕ ਗੱਲ ਲਿਖਦੇ ਨੇ, ਤਿੰਨ ਬਸੰਤ ਜੋ ਹਰ ਗੁਣ ਗਾਏ। ਬਸੰਤ ਕਿੰਨਾ ਤੇ ਹੈ? ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਬਨਸਪਤ ਮੌਲੀ ਚੜਿਆ ਬਸੰਤ, ਇਹੋ ਮਨ ਮੌਲਿਆ ਸਤਿਗੁਰੂ ਸੰਗ। ਤੁਮ ਸਾਥ ਧਿਆਵੋ ਮੁਗਧ ਮਨਾ ਤਾਂ ਸੁਖ ਪਾਵੋ ਮੇਰੇ ਮਨਾ। ਇਹ ਮੂਰਖ ਮਨ ਵਾਹਿਗੁਰੂ ਦਾ ਸਿਮਰਨ ਕਰ ਕਿ ਤੇਰੇ ਹਿਰਦੇ ਵਿੱਚ ਕਿਤੇ ਬਸੰਤ ਚੜ ਜਾਏ। ਤੇ ਜਦੋਂ ਹਿਰਦੇ ਤੇ ਬਸੰਤ ਚੜੀ, ਮੈਂ ਅਰਜ਼ ਕਰਾਂ, ਉਹ ਜਦੋਂ ਸਾਰੇ ਸੰਸਾਰ ਵੱਲ ਝਾਤ ਮਾਰਦਾ ਨਾ, ਉਹਦੇ ਵਾਸਤੇ ਆਕਾਸ਼ ਤੇ ਵੀ ਬਸੰਤ, ਉਹਦੇ ਵਾਸਤੇ ਧਰਤੀ ਤੇ ਵੀ ਬਸੰਤ। ਚਾਰ ਚੁਫੇਰੇ ਜਿੱਥੇ ਕਿੱਥੇ ਨਿਗਾਹ ਮਾਰਦਾ, ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਕਾਸ਼, ਰਾਜਾ ਰਾਮ ਮੌਲਿਆ ਅਨੰਤ ਭਾਏ, ਜੈ ਦੇਖੋ ਤੈ ਰਿਹਾ ਸਮਾਏ। ਤੇ ਹਜ਼ੂਰ ਕਹਿੰਦੇ ਨੇ ਮਾਹਾ ਮਾਹ ਮੁਬਾਰਕੀ ਚੜਿਆ ਸਦਾ ਬਸੰਤ, ਪਰ ਫੜ ਚਿੱਤ ਸੰਭਾਲ ਸੋਏ ਸਦਾ ਸਦਾ ਗੋਬਿੰਦ। ਆਪਣੇ ਚਿੱਤ ਨੂੰ ਪ੍ਰਫੁੱਲਤ ਕਰ, ਵਾਹਿਗੁਰੂ ਨੂੰ ਸੰਭਾਲ ਤੇ ਸਦਾ ਸਦਾ ਗੋਬਿੰਦ ਸਿਮਰਨ ਵਿੱਚ ਚਲਾ ਜਾ। ਭੋਲਿਆ ਹਉ ਮੈਂ ਸੁਰਤ ਵਿਸਾਰ, ਐ ਭੋਲੇ ਐ ਬੇਸਮਝ ਐ ਅਣਜਾਣ, ਆਪਣੀ ਮੈਂ ਨੂੰ ਕਦੀ ਤੇ ਭੁਲਾ, ਕਦੀ ਤੇ ਆਪਣੀ ਮੈਂ ਤੋਂ ਪਾਸਾ ਵੱਟ। ਬਾਕੀ ਮਨੁੱਖ ਨੂੰ ਸਭ ਕੁਛ ਜਿੱਥੇ ਭੁੱਲ ਜਾਵੇ, ਮੈਂ ਅਰਜ਼ ਕਰਾਂ ਕਦੀ ਹਉਮੈ ਭੁੱਲ ਜਾਏ ਤੇ ਜ਼ਿੰਦਗੀ ਵਿੱਚ ਵਾਹਿਗੁਰੂ ਚੇਤੇ ਆ ਜਾਏ। ਯਤਨ ਕਰਦੇ ਹਾਂ ਵਾਹਿਗੁਰੂ ਚੇਤੇ ਵਿੱਚ ਵਸ ਜਾਏ, ਪਰ ਉਸ ਚੇਤੇ ਵਿੱਚ ਵਸੀ ਹੋਈ ਹਉਮੈ ਅੰਦਰ ਵਾਹਿਗੁਰੂ ਨੂੰ ਟਿਕਾਓ ਵਿੱਚ ਨਹੀਂ ਆਉਣ ਦਿੰਦੀ, ਅੰਦਰੋਂ ਸੁਰਤ ਵਾਹਿਗੁਰੂ ਦੇ ਟਿਕਾਓ ਤੋਂ ਵਿਸਰ ਜਾਂਦੀ ਹੈ। ਸਤਿਗੁਰੂ ਕਹਿੰਦੇ ਨੇ ਭੋਲਿਆ ਹਉਮੈ ਸੁਰਤ ਵਿਸਾਰ, ਹਉਮੈ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾਰ। ਹਉਮੈ ਨੂੰ ਮਾਰ ਤੇ ਮਨ ਵਿੱਚ ਇੱਕ ਵਿਚਾਰ ਕਰ ਕਿ ਤੇਰੀ ਜ਼ਿੰਦਗੀ ਗੁਣਾਂ ਵਿੱਚ ਰਹਿ ਕੇ ਹੀ ਅਸਲੀ ਗੁਣ ਨੂੰ ਸੰਭਾਲਣ ਦੇ ਲਾਇਕ ਬਣ ਸਕੇਗੀ। ਮੈਂ ਅਰਜ਼ ਕਰਾਂ ਸਤਸੰਗਤ ਇੱਕ ਗੁਣ ਹੈ, ਅੰਮ੍ਰਿਤ ਵੇਲੇ ਉੱਠਣਾ ਇੱਕ ਗੁਣ ਹੈ, ਸੇਵਾ ਕਰਨੀ ਇੱਕ ਗੁਣ ਹੈ, ਮਿੱਠਾ ਬੋਲਣਾ ਇੱਕ ਗੁਣ ਹੈ, ਪਰ ਸਮੂਹ ਗੁਣਾਂ ਦਾ ਮੁਜੱਸਮਾ ਤੇਰੇ ਕੋਲ ਹੋਵੇ ਤੇ ਨਾਮ ਸਿਮਰਨ ਦਾ ਸ਼੍ਰੋਮਣੀ ਗੁਣ ਤੇਰੀ ਝੋਲੀ ਵਿੱਚ ਪੈ ਸਕੇ। ਗੁਣ ਵਿੱਚ ਗੁਣ ਲੈ ਸਾਰ। ਹਜ਼ੂਰ ਕਹਿੰਦੇ ਨੇ ਆ ਮੈਂ ਤੈਨੂੰ ਇੱਕ ਸੁੰਦਰ ਦਰਖਤ ਦੇਣ ਦਾ, ਧਿਆਨ ਚ ਰੱਖਿਓ ਨਰਸਰੀ ਪੌਦਿਆਂ ਦੀ ਜਿਨ੍ਹਾਂ ਵਿੱਚੋਂ ਪੌਦੇ ਮਿਲਦੇ ਨੇ, ਬੜੀ ਬੜੀ ਨਵੀਂ ਤੋਂ ਨਵੀਂ ਕਿਸਮ ਦੇ ਬੂਟੇ ਮਿਲਦੇ ਨੇ ਤੇ ਲੋਕਾਂ ਨੂੰ ਸ਼ੌਂਕ ਹੁੰਦਾ ਕਿ ਮੈਂ ਬੂਟੇ ਆਪਣੇ ਘਰ ਲਿਆ ਕੇ ਲਾਵਾਂ। ਵੱਡੇ ਨਹੀਂ ਲਗਾ ਸਕਦਾ, ਛੋਟੇ ਗਮਲਿਆਂ ਵਿੱਚ ਹੀ ਲਿਆ ਕੇ ਲਾਵਾਂ, ਪਰ ਸਤਿਗੁਰੂ ਕਹਿੰਦੇ ਨੇ ਇੱਕ ਪੌਦਾ ਤੂੰ ਕਦੀ ਆਪਣੇ ਹਿਰਦੇ ਵਿੱਚ ਲਗਾ ਲੇਵੇ ਤੇ ਤੇਰੀ ਜ਼ਿੰਦਗੀ ਵਿੱਚ ਉਸ ਹਿਰਦੇ ਵਿੱਚ ਲੱਗੇ ਹੋਏ ਪੌਦੇ ਦੇ ਸਦਕਾ ਸਦਾ ਹੀ ਕਿਤੇ ਖੜਾਓ ਬਣਿਆ ਰਹੇ। ਭੋਲਿਆ ਹੋਮੈ ਸੁਰਤ ਵਿਸਾਰ,
ਹਉਮੈ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾਰ। ਉਹ ਕਿਹੜਾ ਪੌਦਾ ਹੈ? ਕਰਮ ਪੇੜ, ਦਰਖਤ ਪੇੜ ਕਿਹੜਾ ਹੈ? ਕਰਮ, ਸ਼ੁਭ ਕਰਮ ਕਰਨੇ। ਹਜ਼ੂਰ ਕਹਿੰਦੇ ਨੇ ਇਹ ਦਰਖਤ ਹੈ ਤੇਰਾ, ਮੁੱਢਲਾ ਦਰਖਤ, ਸ਼ੁਭ ਕਰਮ ਕਰਨੇ, ਸੇਵਾ ਆਦਿਕ ਸ਼ੁਭ ਕਰਮ ਕਰਨੇ, ਮਿੱਠਾ ਬੋਲਣਾ ਆਦਿਕ ਸ਼ੁਭ ਕਰਮ ਕਰਨੇ, ਸਤਸੰਗਤ ਵਿੱਚ ਆਵਣਾ ਸ਼ੁਭ ਕਰਮ ਕਰਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗ ਵਿੱਚ ਬੈਠਣਾ ਇਹ ਸ਼ੁਭ ਕਰਮ ਕਰਨੇ। ਹਜ਼ੂਰ ਕਹਿੰਦੇ ਨੇ ਕਰਮ ਪੇੜ ਸ਼ਾਖਾ ਹਰੇ, ਹਰੀ ਹਰੀ ਕਰਨਾ, ਵਾਹਿਗੁਰੂ ਵਾਹਿਗੁਰੂ ਕਰਨਾ, ਇਹ ਸਮਝ ਲੈਣਾ ਸ਼ੁਭ ਕਰਮ ਦੇ ਪੇੜ ਨੂੰ ਸ਼ਾਖਾ ਨਿਕਲ ਆਈਆਂ। ਕਰਮ ਪੇੜ ਸ਼ਾਖਾ ਹਰੀ, ਧਰਮ ਫੁੱਲ ਤੇ ਜ਼ਿੰਦਗੀ ਵਿੱਚ ਧਰਮ ਦਾ ਅੰਦਰ ਟਿਕਾਓ ਹੋ ਜਾਣਾ, ਇਹ ਸਮਝ ਲੈਣਾ ਫੁੱਲ ਲੱਗਾ ਤੇ ਫਲ ਗਿਆਨ ਦੇ ਅੰਦਰ ਗਿਆਨ ਪੈਦਾ ਹੋ ਗਿਆ। ਵਾਹਿਗੁਰੂ ਨੂੰ ਘੱਟ ਘੱਟ ਵਿੱਚ ਦੇਖਣ ਵਾਲੀ ਅੰਦਰ ਕਲਾ ਬਣ ਗਈ, ਇਹ ਸਮਝ ਲੈਣਾ ਹਿਰਦੇ ਵਿੱਚ ਗਿਆਨ ਦਾ ਫਲ ਲੱਗ ਗਿਆ। ਕਰਮ ਪੇੜ ਸ਼ਾਖਾ ਹਰੀ, ਧਰਮ ਫੁੱਲ ਫਲ ਗਿਆਨ, ਪਤ ਪ੍ਰਾਪਤ ਛਾਮ ਗਣੀ, ਚੂਕਾ ਮਨ ਅਭਿਮਾਨ। ਜਿਵੇਂ ਕਿਸੇ ਦਰਖਤ ਦੀਆਂ ਟਾਹਣੀਆਂ ਵੀ ਹੋਣ, ਉਸ ਨੂੰ ਫੁੱਲ ਵੀ ਲੱਗਣ, ਉਸ ਨੂੰ ਫਲ ਵੀ ਲੱਗੇ ਤੇ ਘਣੇ ਪੱਤਿਆਂ ਵਾਲੀ ਛਾਂ ਵੀ ਹੋਵੇ ਕਿ ਦਰਖਤ ਦੇ ਥੱਲੇ ਵੀ ਕੋਈ ਬੈਠ ਸਕੇ। ਸਤਿਗੁਰੂ ਕਹਿੰਦੇ ਆਪਣੇ ਅਭਿਮਾਨ ਨੂੰ ਖਤਮ ਕਰ ਲੈ, ਤੇਰੇ ਦਰਖਤ ਦੀ ਘਣੀ ਛਾਂ ਹੋਵੇਗੀ, ਆਪ ਵੀ ਆਨੰਦ ਮਾਣੇਗਾ, ਜਿਹੜਾ ਤੇਰੇ ਪਾਸ ਆ ਕੇ ਬੈਠੇਗਾ ਉਸ ਨੂੰ ਵੀ ਛਾਂ ਮਿਲੇਗੀ। ਮੈਂ ਇੱਕ ਅਰਜ਼ ਕਰਾਂ, ਮਨੁੱਖ ਦੀ ਜ਼ਿੰਦਗੀ ਵਿੱਚ ਜਿਸ ਦਿਨ ਸ਼ੁਭ ਕਰਮਾਂ ਦਾ ਪੌਦਾ ਲੱਗਦਾ, ਜਿਸ ਦਿਨ ਮਨੁੱਖ ਦੀ ਜ਼ਿੰਦਗੀ ਵਿੱਚ ਧਰਮ ਪੈਦਾ ਹੁੰਦਾ, ਜਿਸ ਦਿਨ ਮਨੁੱਖ ਦੀ ਜ਼ਿੰਦਗੀ ਵਿੱਚ ਨਾਮ ਸਿਮਰਨ ਵਾਲੀ ਅਵਸਥਾ ਬਣ ਜਾਂਦੀ ਹੈ, ਸਮਝ ਲੈਣਾ ਜੀਵਨ ਵਿੱਚ ਇੱਕ ਐਸੀ ਬਸੰਤ ਚੜ ਜਾਂਦੀ ਹੈ ਕਿ ਉਸ ਦੀ ਜ਼ਿੰਦਗੀ ਵਿੱਚ ਕਦੀ ਮੁੜ ਪੱਤ ਝੜ ਆਉਂਦੀ ਹੀ ਨਹੀਂ ਹੈ। ਬੈਠੇ ਹੋਏ ਸਾਈਂ ਫਕੀਰ ਨੇ ਫੁੱਲਾਂ ਵੱਲ ਝਾਤ ਮਾਰੀ ਤੇ ਆਵਾਜ਼ ਦਿੱਤੀ, ਇਹ ਫੁੱਲ ਲਿਜਾਣ ਵਾਲਿਆ ਜਰਾ ਗੱਲ ਸੁਣ ਕੇ ਜਾ। ਆਇਆ, ਦੱਸ ਸਾਈਂ ਬਾਬਾ ਕੀ ਆਖਦਾ? ਤੇ ਸਾਈਂ ਬਾਬੇ ਨੇ ਆਖਿਆ, ਮੈਂ ਜਰਾ ਫੁੱਲਾਂ ਨਾਲ ਗੱਲ ਕਰਨੀ। ਉਹ ਫੁੱਲ ਹੱਥ ਵਿੱਚ ਫੜ ਕੇ ਇਹ ਗੱਲ ਸੁਣਦਿਆਂ ਹੀ ਕਹਿਣ ਲੱਗਾ, ਬਾਬਾ ਫੁੱਲਾਂ ਨਾਲ ਵੀ ਕਦੀ ਗੱਲਾਂ ਹੋਈਆਂ ਨੇ? ਉਸ ਆਖਿਆ, ਹਾਂ ਮੈਂ ਕਰਾਂਗਾ। ਕਹਿਣ ਲੱਗਾ, ਕਰ ਬਾਬਾ ਕੀ ਕਹਿਣਾ ਚਾਹੁੰਦਾ? ਤੇ ਫੁੱਲਾਂ ਨੂੰ ਉਸਨੇ ਬੜੀ ਇੱਕ ਕਮਾਲ ਦੀ ਗੱਲ ਆਖੀ। ਕਹਿਣ ਲੱਗਾ, ਗੁਲਦਸਤੇ ਵਿੱਚ ਲੱਗੇ ਹੋਏ ਬੜੇ ਖਿੜਾਓ ਵਿੱਚ ਆਪਣੇ ਆਪ ਨੂੰ ਪੇਸ਼ ਕਰ ਰਹੇ ਹੋ, ਤੁਹਾਡਾ ਇਹ ਖਿੜਾਓ ਬਹੁਤ ਦੇਰ ਤੱਕ ਨਹੀਂ ਰਹਿਣਾ, ਚੂੰਕਿ ਟਾਹਣੀ ਤੋਂ ਟੁੱਟ ਆਏ ਹੋ, ਤੁਸੀਂ ਆਪਣੇ ਪੌਦੇ ਤੋਂ ਟੁੱਟ ਗਏ ਹੋ। ਜਿਹੜੇ ਫੁੱਲ ਪੌਦੇ ਤੋਂ ਟੁੱਟ ਜਾਂਦੇ ਨੇ, ਗੁਲਦਸਤੇ ਵਿੱਚ ਲੱਗਦੇ ਨੇ, ਉਹਨਾਂ ਦਾ ਖਿੜਾਓ ਬਹੁਤ ਦੇਰ ਤੱਕ ਨਹੀਂ ਰਹਿੰਦਾ। ਜੇ ਅਸੀਂ ਆਪਣੇ ਆਧਾਰ ਕੇਂਦਰ ਵਾਹਿਗੁਰੂ ਤੋਂ ਟੁੱਟ ਗਏ ਹਾਂ ਤੇ ਜ਼ਿੰਦਗੀ ਵਿੱਚ ਸੰਸਾਰ ਦੇ ਚਾਰ ਕੁ ਸੁੱਖ ਪੱਲੇ ਵਿੱਚ ਬੰਨ ਕੇ ਉਹਨਾਂ ਦੇ ਨਾਲ ਮਿਲ ਕੇ ਆਹਾ ਆਹਾ ਪੈ ਕਰਦੇ ਹਾਂ ਤੇ ਇਹ ਦੁਨੀਆਂ ਦਾ ਖਿੜਾਓ ਸਦਾ ਲਈ ਕਿਸੇ ਦੇ ਪਾਸ ਨਹੀਂ ਰਹਿੰਦਾ, ਉਹ ਵੀ ਫੁੱਲ ਫੁੱਲ ਨੇ ਜਿਹੜੇ ਟਾਹਣੀ ਉੱਤੇ ਲੱਗੇ ਹੋਏ ਨੇ, ਉਹ ਵੀ ਫੁੱਲ ਫੁੱਲ ਨਜ਼ਰ ਆਉਂਦੇ ਨੇ। ਜਿਹੜੇ ਗੁਲਦਸਤੇ ਵਿੱਚ ਸਜੇ ਹੋਏ ਨੇ, ਉਹ ਵੀ ਫੁੱਲ ਫੁੱਲ ਨਜ਼ਰ ਆਉਂਦੇ ਨੇ, ਜਿਹੜੇ ਬਨੌਟੀ ਫੁੱਲ ਨੇ। ਹੁਣ ਧਿਆਨ ਚ ਰੱਖ ਲੈਣਾ, ਬਨੌਟੀ ਫੁੱਲਾਂ ਵਿੱਚ ਤੇ ਕੁਛ ਵੀ ਨਹੀਂ ਲੱਭਦਾ, ਪਰ ਗੁਲਦਸਤੇ ਵਿੱਚ ਫੁੱਲਾਂ ਚ ਖੁਸ਼ਬੂ ਭਾਵੇਂ ਕੁਛ ਦੇਰ ਨਜ਼ਰ ਆਉਂਦੀ ਹੈ ਪਰ ਬਹੁਤ ਦੇਰ ਤੱਕ ਨਹੀਂ। ਜਿਹੜੇ ਟਾਹਣੀ ਨਾਲ ਜੁੜੇ ਰਹਿੰਦੇ ਨੇ, ਉਹਨਾਂ ਫੁੱਲਾਂ ਦੇ ਜੀਵਨ ਦੀ ਗਾਥਾ ਹੀ ਕੁਛ ਹੋਰ ਹੈ। ਜਿਹੜੇ ਵਾਹਿਗੁਰੂ ਜੀ ਦੇ ਚਰਨ ਕਮਲਾਂ ਨਾਲ ਜੁੜੇ ਰਹਿੰਦੇ ਨੇ, ਅੰਦਰ ਦੀ ਸੁਰਤ ਵਿੱਚ ਨਾਮ ਸਿਮਰਨ ਦੀ ਰੌਣ ਚੱਲਦੀ ਰਹਿੰਦੀ ਹੈ, ਉਹਨਾਂ ਦੀ ਜ਼ਿੰਦਗੀ ਦਾ ਖਿੜਾਓ ਸਦਾ ਲਈ ਬਣਿਆ ਰਹਿੰਦਾ। ਇੱਕ ਅਦੀਬ ਨੇ ਆਖਿਆ, ਸੁੱਚੀਆਂ ਕਲੀਆਂ, ਬਹੁਤ ਛੋਟਾ ਜਿਹਾ ਪੌਦਾ, ਲੱਗੀਆਂ ਪੌਦੇ ਤੇ ਜਦੋਂ ਪੂਰੀ ਕਲੀ ਖਿਲੀ, ਹਵਾ ਦਾ ਆਇਆ ਝੋਂਕਾ ਤੇ ਹਵਾ ਦੇ ਬੁੱਲੇ ਨਾਲ ਕਲੀਆਂ ਥੱਲੇ ਡਿੱਗ ਪਈਆਂ। ਮਾਲਣ ਆਈ, ਥੱਲੇ ਡਿੱਗੀਆਂ ਕਲੀਆਂ ਨੂੰ ਚੁੱਕ ਕੇ ਆਪਣੀ ਚੰਗੇਰ ਵਿੱਚ ਪਾਇਆ, ਉਹਨਾਂ ਦੀਆਂ ਮਾਲਾ ਪਰੋਈਆਂ ਤੇ ਗਲੀ ਗਲੀ ਹੋਕਾ ਦੇ ਕੇ ਇਹ ਵੇਚਦੀ ਫਿਰਦੀ ਹੈ। ਤੇ ਕਿਸੇ ਅਦੀਬ ਨੇ ਆਖਿਆ ਕਿ ਖਿਲ ਕਰ ਨਾ ਹਿਲ ਜਾਣਾ ਕਲੀ, ਵਰਨਾ ਵਿਕਣਾ ਪੜੇਗਾ ਗਲੀ ਗਲੀ। ਜੇ ਖਿਲ ਕੇ ਹਿਲ ਕੇ ਥੱਲੇ ਡਿੱਗ ਪਈਆਂ ਤੇ ਤੁਹਾਨੂੰ ਗਲੀ ਗਲੀ ਵਿਕਣਾ ਪਏਗਾ, ਇਹ ਗੱਲ ਧਿਆਨ ਚ ਰੱਖ ਲੈਣਾ। ਜੇ ਦੁਨੀਆਂ ਦਾ ਧਨ ਸੰਪਦਾ ਪ੍ਰਾਪਤ ਹੋ ਗਈ, ਉਸ ਦੀ ਆਹ ਆਹ ਵਿੱਚ ਚਲੇ ਗਏ ਤੇ ਆਪਣੇ ਵਾਹਿਗੁਰੂ ਜੀ ਤੋਂ ਵਿਛੜ ਗਏ, ਉਸ ਨੂੰ ਭੁੱਲ ਗਏ, ਤੇ ਸਮਝ ਲੈਣਾ ਫਿਰ ਉਹ ਜੀਵਨ ਜਨਮਾਂ ਜਨਮਾਂ ਦੇ ਵਿੱਚ ਪਤਾ ਨੀ ਹੱਟ ਹੈ ਹਾਟ ਬਿਕਾਏ ਵਾਲੀ ਗੱਲ ਰਹਿ ਜਾਏਗੀ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਤੇਰੀ ਜ਼ਿੰਦਗੀ ਵਿੱਚ ਐਸੀ ਬਸੰਤ ਬਣ ਆਵੇ ਕਿ ਤੂੰ ਵਾਹਿਗੁਰੂ ਦੇ ਸਿਮਰਨ ਵਿੱਚ ਹੋਵੇ, ਬੰਦਗੀ ਨਾਲ ਆਪਣਾ ਆਪਾ ਜੁੜਿਆ ਹੋਇਆ ਹੋਵੇ, ਗੁਰੂ ਕਾ ਸ਼ਬਦ ਸੁਣੇ ਤੇ ਖੜਾਓ ਵਿੱਚ ਭਰ ਜਾਏ। ਭਾਈ ਨੰਦ ਲਾਲ ਜੀ ਬੈਠੇ ਸਨ ਭਰੀ ਸੰਗਤ ਵਿੱਚ, ਰਾਗੀ ਸਿੰਘ ਕੀਰਤਨ ਕਰ ਰਹੇ ਨੇ। ਕੀਰਤਨ ਦੀ ਸੰਪੂਰਨਤਾ ਹੁੰਦਿਆਂ ਹੀ ਕਲਗੀਧਰ ਪਾਤਸ਼ਾਹ ਜੀ ਦਰਬਾਰ ਵਿੱਚ ਪ੍ਰਵੇਸ਼ ਕਰਦੇ ਨੇ, ਜਾਂ ਹਜ਼ੂਰ ਦਰਬਾਰ ਵਿੱਚ ਆਏ ਤੇ ਭਾਈ ਨੰਦ ਲਾਲ ਜੀ ਉੱਠ ਕੇ ਖੜੇ ਹੋ ਗਏ ਤੇ ਭਰੀ ਸੰਗਤ ਨੂੰ ਸੰਬੋਧਨ ਕਰਕੇ ਭਾਈ ਨੰਦ ਲਾਲ ਜੀ ਨੇ ਇੱਕ ਗੱਲ ਆਖੀ। ਕਹਿਣ ਲੱਗੇ, ਖਬਰ ਦੇਹੰਤ ਬਾ ਗੁਲਹਾ ਕੇ ਸ਼ਾਹ ਗੁਫਤੰਦ ਹਮਾ ਅਜ਼ੀ ਨਵੇਦ ਕੇ ਆ ਹਜ਼ਾਰ ਬੁਲਬਲੇ ਆਮਦ। ਕਹਿਣ ਲੱਗੇ, ਸਾਰੇ ਫੁੱਲਾਂ ਨੂੰ ਖਬਰ ਕਰ ਦਿਓ ਕਿ ਖਿੜ ਜਾਣ, ਫੁੱਲਾਂ ਨੂੰ ਖਬਰ ਕਰ ਦਿਓ ਕਿ ਸਾਰੇ ਖਿੜ ਜਾਣ, ਹਜ਼ਾਰਾਂ ਮਿੱਠੀਆਂ